You're with SBS Radio. Find more great stories in your language at sbs.com.au.
ਦੋਸਤੋ, ਜੇ ਫਰਾਰੀਆਂ ਵਾਲੇ ਰਫਲਾਂ ਵਾਲੇ ਜੱਟਾਂ ਤੋਂ ਵਿਹਲ ਮਿਲੇ ਤਾਂ ਗੱਲ ਕਰੀਏ ਕਾਮ ਜੇ ਪੰਜਾਬੀ ਆਦਮੀ ਦੀ। SBS ਪੰਜਾਬੀ 'ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਸਿਰਫ ਖਾਸ ਹੀ ਨਹੀਂ ਬਲਕਿ ਆਮ ਲੋਕਾਂ ਦੀ ਗੱਲ ਵੀ ਕਰੀਏ। ਖਾਸ ਤੋਂ ਮੇਰੀ ਮੁਰਾਦ ਉਹਨਾਂ ਲੋਕਾਂ ਤੋਂ ਆ ਜਿਨ੍ਹਾਂ ਨੇ ਜ਼ਿੰਦਗੀ 'ਚ ਕੋਈ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹੁੰਦੀਆਂ, ਭਾਈਚਾਰੇ ਦਾ ਨਾਂ ਉੱਚਾ ਕੀਤਾ ਹੁੰਦਾ। ਬੱਗਾ ਸਿੰਘ ਲੁਧਿਆਣੇ ਜ਼ਿਲ੍ਹੇ ਦੇ ਬਿਲਾਸਪੁਰ ਪਿੰਡ ਦਾ ਇੱਕ ਅਧਖੜ ਉਮਰ ਦਾ ਵਿਅਕਤੀ ਆ ਜਿਹਨੇ ਸਾਰੀ ਉਮਰ ਮਜ਼ਦੂਰੀ 'ਚ ਕੱਢੀ ਹੈ। ਬੱਗਾ ਸਿੰਘ ਤੋਂ ਕਦੋਂ ਬੱਗੂ ਬਣ ਗਿਆ ਇਸ ਗੱਲ ਦਾ ਖੈਰ ਉਹਨੂੰ ਵੀ ਨਹੀਂ ਪਤਾ। ਸਾਂਝੀ ਵਜੋਂ ਸੀਰੀ ਵਜੋਂ ਇੱਕ ਪਰਿਵਾਰ ਨਾਲ ਉਹਨੇ 45 ਸਾਲ ਮਿਹਨਤ ਕੀਤੀ। ਪੰਜਾਬ ਦੇ ਖੇਤ ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਆਰਥਿਕ ਅਤੇ ਸਮਾਜਿਕ ਤੌਰ 'ਤੇ ਹੁੰਦਾ ਸ਼ੋਸ਼ਣ ਧਿਆਨ ਮੰਗਦਾ, ਪਰ ਸਾਡੀ ਅੱਜ ਦੀ ਕਹਾਣੀ ਉਸ ਵਿਸ਼ੇ ਤੋਂ ਹਟ ਕੇ ਹੈ। ਅੱਜ ਬੱਗਾ ਸਿੰਘ ਦਾ ਚਾਅ ਕਰਨਾ, ਚਾਅ ਉਹਦੇ ਆਸਟ੍ਰੇਲੀਆ ਆਉਣ ਦਾ। ਇੱਕ ਜੋ ਉਹਨੇ ਸੁਪਨਾ ਲਿਆ ਸੀ ਉਹ ਸੁਪਨਾ ਪੂਰਾ ਹੋਇਆ। ਪਿਆਰੇ ਦੋਸਤੋ, SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਹਾਂ ਪ੍ਰੀਤਇੰਦਰ ਸਿੰਘ ਗਰੇਵਾਲ, ਅਤੇ ਇਸ ਵੇਲੇ ਸਟੂਡੀਓ 'ਚ ਸਾਡੇ ਕੋਲ ਮਹਿਮਾਨ ਬਣ ਕੇ ਆਏ ਆ ਸਰਦਾਰ ਬੱਗਾ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਪੰਮਾ ਗਿੱਲ ਪਰਮਜੀਤ। ਕੋਸ਼ਿਸ਼ ਕਰਕੇ ਕੀਤੀ ਗਈ ਕਿਉਂਕਿ ਸੋਸ਼ਲ ਮੀਡੀਆ 'ਤੇ ਇਹਨਾਂ ਨੌਜਵਾਨਾਂ ਨੇ ਇੱਕ ਵੀਡੀਓ ਬਣਾ ਕੇ ਪਾਈ ਸੀ। ਪੰਜਾਬ ਤੋਂ ਬੱਗਾ ਸਿੰਘ ਦਾ ਇੱਥੇ ਆਉਣਾ ਹੋਇਆ, ਉਹ ਕਿਹੜੀਆਂ ਰੰਗਾਂ 'ਚ ਆਉਣਾ ਹੋਇਆ, ਕਿਹੜੇ ਕਾਰਨ ਬਣੇ, ਕੀ ਸਬੱਬ ਬਣੇ, ਉਹ ਸਾਰੀਆਂ ਗੱਲਾਂ ਬਾਤਾਂ ਕਰਨ ਲਈ ਆਪਾਂ ਉਹਨਾਂ ਨੂੰ ਅੱਜ ਇੱਥੇ ਹਾਜ਼ਰ ਕੀਤਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
ਸਤਿ ਸ਼੍ਰੀ ਅਕਾਲ ਜੀ।
ਜੀ, ਸਾਨੂੰ ਪਹਿਲਾਂ ਅੰਮ੍ਰਿਤਪਾਲ ਦੱਸੋ ਕੀ ਸਬੱਬ ਬਣਿਆ ਬੱਗਾ ਸਿੰਘ ਹੁਣਾਂ ਦਾ ਇੱਥੇ ਆਉਣ ਦਾ, ਕਿਉਂਕਿ ਸਾਡਾ ਜਿਹੜਾ ਇਹ ਪ੍ਰੋਗਰਾਮ ਆ ਤੁਹਾਡੀ ਕਹਾਣੀ ਤੁਹਾਡੀ ਜ਼ੁਬਾਨੀ, ਉਹਦੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਮ ਲੋਕਾਂ ਨਾਲ ਵੀ ਸਾਂਝ ਪਾਉਂਦੇ ਰਹੀਏ।
ਹਾਂਜੀ, ਸਬੱਬ ਤਾਂ ਜੀ ਕੋਈ ਨਹੀਂ ਸੀਗਾ। ਪਿਛਲੀ ਵਾਰੀ ਇੰਡੀਆ ਗਿਆ ਜੀ, ਜਿਵੇਂ ਬਾਹਰਲੇ ਘਰੇ ਬੈਠੇ ਸੀ, ਕਈ ਵਾਰੀ ਬਾਹਰ ਧੁੱਪੇ ਬਹਿ ਜਾਂਦੇ ਸੀਗੇ, ਬਸ ਉੱਥੇ ਦੁਪਹਿਰਾ ਜਿਹਾ ਹੋਇਆ ਸੀਗਾ ਤਾਂ ਤੁਸੀਂ ਜਿਵੇਂ ਖੇਡਣ ਲੱਗ ਜਾਂਦੇ ਆਪਾਂ ਵਿਹਲੇ ਬੈਠੇ, ਉੱਥੇ ਗੱਲਾਂ ਗੁੱਲਾਂ ਰੋਜ਼ ਅਸੀਂ ਬਾਹਰਲੀਆਂ ਕਈ ਵਾਰੀ ਕਰਦੇ ਰਹਿੰਦੇ, ਫੋਟੋਆਂ ਦਿਖਾਉਂਦੇ ਸੀਗੇ। ਜਿਵੇਂ ਇਹ ਕਹਿੰਦਾ ਵੀ ਮੇਰਾ ਵੀ ਗੇੜਾ ਕਢਾ ਦਿਉ ਤੁਸੀਂ, ਮੈਂ ਕਿਹਾ ਕੋਈ ਨਹੀਂ ਜ਼ਰੂਰ ਕਢਾਵਾਂਗੇ। ਉਦੋਂ ਮੁੜਨ ਦਾ ਟਾਈਮ ਹੀ ਸੀਗਾ, 10 ਕੁ ਦਿਨ ਹੀ ਰਹਿੰਦੇ ਹੋਣਗੇ ਮੇਰੇ ਹਿਸਾਬ ਨਾਲ, ਅਤੇ ਮੈਂ ਕਿਹਾ ਕੋਈ ਨਹੀਂ ਤੇਰਾ ਪਾਸਪੋਰਟ ਤੂੰ ਬਣਵਾ ਲਾ, ਵੀ ਕੋਈ ਗੱਲ ਨਹੀਂ, ਜਿਹਦੇ ਮਤਲਬ ਆਪਾਂ ਆਪਦੇ ਬੰਨੀਓਂ ਲਾਰਾ ਨਹੀਂ ਲਾਉਂਦੇ, ਵੀ ਕੁਦਰਤ ਬੰਨੀਓਂ ਕਰਾਂਗੇ ਜਿੰਨਾ ਬਾਕੀ ਕੁਦਰਤ ਦੇ ਰੰਗ ਆ। ਤੁਹਾਨੂੰ ਪਤਾ ਵੀਜ਼ਾ ਡਿਪੈਂਡ ਤਾਂ ਕਈ ਵਾਰੀ ਉਹਨਾਂ 'ਤੇ ਕਰਦਾ ਫਾਈਲ ਚਾਰਜ 'ਤੇ। ਮੁੜ ਕੇ ਜੀ ਇਹਦਾ ਪਾਸਪੋਰਟ ਬਣਾਇਆ, ਉੱਥੋਂ ਪਿੰਡੋਂ ਹੀ ਮੁੰਡਾ ਸੀਗਾ, ਉਹਨੇ ਜਾ ਕੇ ਇਹਦੀ ਹੈਲਪ ਹੁਲਪ ਕਰਕੇ ਇਹਦਾ ਪਾਸਪੋਰਟ ਅਪਲਾਈ ਕੀਤਾ, ਪਾਸਪੋਰਟ ਬਣ ਗਿਆ ਜੀ। ਭਾਬੀ ਸਾਡੀ ਵੀਰ ਹੀ ਕਹਿਣਾ ਮੈਂ ਇਹਨੂੰ, ਜਾਂ ਜਿਵੇਂ ਮੰਨ ਲਓ ਨਾਂ ਲੈ ਲਈਦਾ ਵੀਰ ਕਹਿ ਦਈਦਾ, ਜਾਂ ਬਈ ਉਹ ਕਹਿੰਦੀ ਵੀ ਇਹਨੂੰ ਤੁਸੀਂ ਲੈ ਜਾਓ, ਲੋਕ ਤਾਂ ਟੀਚਰਾਂ ਕਰਦੇ ਆ। ਵੀਡੀਓ ਤਾਂ ਅਸੀਂ ਤਾਂ ਜਿਵੇਂ ਪਾਈ ਸੀਗੀ ਸਬੱਬ ਆਹੀ ਬਣਿਆ ਜੀ, ਉਦੋਂ ਬਾਅਦ 'ਚੋਂ ਲੋਕ ਟੀਚਰਾਂ ਕਰੀ ਜਾਂਦੇ ਸੀ, ਅਤੇ ਮੈਂ ਕਿਹਾ ਕੋਈ ਨਹੀਂ ਜਿਵੇਂ ਵੀ ਹੋਇਆ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ। ਪਰ ਉਹ ਚੀਜ਼ ਮੈਂ ਪੰਮੇ ਨਾਲ ਵੀ ਗੱਲ ਕੀਤੀ ਸੀਗੀ ਵੀ ਮੇ ਵੀ ਹੁਣ ਆਪਾਂ ਨੂੰ ਬੌਂਡ ਵੀ ਦੇਣਾ ਪੈ ਜਾਵੇ, ਕਿਉਂਕਿ ਥੋੜ੍ਹੀ ਜਿਹੀ ਹਰਟ ਹੋਈ ਸੀ ਗੱਲ ਉਹ, ਕਿਉਂਕਿ ਲੋਕ ਮਜ਼ਾਕ ਉਡਾਉਣ ਲੱਗ ਗਏ ਸੀਗੇ, ਕਿਉਂਕਿ ਇਹਦਾ ਤਾਂ ਪਿਆਰ ਬਹੁਤ ਰਿਹਾ ਸਾਡੇ ਨਾਲ, ਸਾਨੂੰ ਪਤਾ ਜਾਂ ਰੱਬ ਨੂੰ ਪਤਾ ਜਾਂ ਇਹਨੂੰ ਪਤਾ।
ਤੁਸੀਂ ਵੀਡੀਓ 'ਚ ਗੱਲ ਕਰਦੇ ਸੀ, ਜ਼ਿਕਰ ਹੋਇਆ ਸੀ ਕਿ ਤਕਰੀਬਨ 45 ਸਾਲ ਸਾਂਝ ਰਹੀ ਆ ਤੁਹਾਡੇ ਪਰਿਵਾਰ ਨਾਲ ਇਹਨਾਂ ਦੀ।
ਹਾਂਜੀ ਬਿਲਕੁਲ, ਸਾਡੇ ਨਾਲ ਮਤਲਬ ਸਾਨੂੰ ਵਿਸ਼ਵਾਸ ਸੀ ਜੀ ਇਹਦੇ 'ਤੇ। ਮੈਂ ਛੋਟੇ ਹੁੰਦੇ ਤੋਂ ਦੇਖਦਾ ਹੁੰਦਾ ਵੀ ਕਦੇ ਆਪਾਂ ਇਹ ਨਹੀਂ ਪੁੱਛਿਆ ਵੀ ਉੱਥੇ ਕਿੰਨੇ ਕੁਇੰਟਲ ਕਿੰਨੀ ਬੋਰੀਆਂ ਹੋ ਗਈਆਂ, ਕਦੇ ਇਹ ਨਹੀਂ ਵੀ ਲੋਕਾਂ ਵਾਂਗੂ ਵੀ ਛਾਣ ਚੱਕਣ ਵੇਲੇ ਵੀ ਨਾਲ ਜਾਂਦੇ ਰਹੋ ਮੰਡੀਆਂ 'ਚ, ਵੀ ਕਦੇ ਇਹ ਨਹੀਂ ਦੇਖਿਆ ਵੀ ਉਹਦੇ ਥੈਲੇ ਘਰੋਂ ਕਿੰਨੇ ਗਏ ਆ, ਕਿੰਨੇ ਪਏ ਆ, ਕੀ ਮਤਲਬ ਕੀ ਕੁਛ ਆ, ਬਾਕੀ ਦੁੱਧ ਤੱਕ ਦੀ ਪੇਮੈਂਟ ਤੱਕ ਇਹ ਫੜ ਕੇ ਲੈ ਆਉਂਦਾ ਜਿਵੇਂ ਆਪਣੇ
ਮੇਲਾ। ਅਤੇ ਸਾਡੇ ਜਿਹੜੇ ਸਰੋਤੇ ਸ਼ਹਿਰਾਂ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਸ਼ਾਇਦ ਪੰਜਾਬੀ ਦਾ ਇਹ ਸ਼ਬਦ ਸਮਝ ਨਾ ਆਵੇ, ਸਾਂਝੀ ਪਿੰਡਾਂ 'ਚ ਕਿਹਾ ਜਾਂਦਾ ਉਹ ਬੰਦਾ ਜਿਹਦੇ ਨਾਲ ਤੁਹਾਡੀ ਕਾਰੋਬਾਰ ਦੀ ਸਾਂਝ ਆ, ਜਿਹੜਾ ਤੁਹਾਡੇ ਘਰ 'ਚ ਵਿਚਰਦਾ, ਪਰਿਵਾਰ ਦੀ ਸਾਂਝ ਰੱਖਦਾ, ਖੇਤੀਬਾੜੀ ਨਾਲ ਸੰਬੰਧਿਤ ਕੰਮ ਕਰਦਾ, ਪੱਠੇ ਦੱਥੇ ਦਾ ਕੰਮ ਕਰਦਾ, ਇੱਕ ਕੰਮ ਆ। ਅਤੇ ਬੱਗਾ ਸਿੰਘ ਜੀ, ਸਵਾਗਤ ਤੁਹਾਡਾ ਵੀ ਆਸਟ੍ਰੇਲੀਆ ਜੀ ਆਇਆਂ ਨੂੰ। ਦੱਸੋ ਸਾਨੂੰ ਥੋੜ੍ਹਾ ਜਿਹਾ ਕਿਸ ਕਿਸਮ ਦੀ ਸਾਂਝ ਆ ਬੱਬੇ ਹੁਣਾਂ ਨਾਲ, ਪਰਿਵਾਰ ਨਾਲ ਤੁਹਾਡੀ?
ਅੱਛਾ ਜੀ, ਇਹ ਆਏ ਹਾਂ ਜੀ, ਪਹਿਲਾਂ ਤਾਂ ਛੋਟਾ ਹੁੰਦਾ ਮੈਂ ਇਹਨਾਂ ਦੇ ਵਿੱਚ ਹੀ ਰਿਹਾ, ਇਹਨਾਂ ਦੇ ਡੈਡੀ ਹੁਣਾਂ ਨਾਲ, ਅਤੇ ਉਹਨਾਂ ਨੇ ਕਦੇ ਨਹੀਂ ਪੁੱਛਿਆ ਵੀ ਕਿਵੇਂ ਕਰਦਾ ਕਿਵੇਂ ਨਹੀਂ ਕਰਦਾ ਜੀ। ਅਤੇ ਉਹ ਜਦ ਤੋਂ ਉਹਨਾਂ ਦੀ ਚੜ੍ਹਾਈ ਹੋ ਗਈ ਅਤੇ ਫਿਰ ਇਹ ਰਹਿ ਗਿਆ ਵਿਚਾਰਾ, ਅਤੇ ਇਹਨੇ ਨਹੀਂ ਕਦੇ ਵਿਚਾਰੇ ਨੇ ਪੁੱਛਿਆ ਵੀ ਤੂੰ ਕੀ ਕਰਦਾ ਕੀ ਨਹੀਂ ਕਰਦਾ ਜੀ। ਬਈ ਆਪਾਂ ਉਸ ਹੀ ਇਮਾਨਦਾਰੀ 'ਤੇ ਖੜ੍ਹੇ ਰਹੇ
ਜੀ। ਹਾਂ, ਸਾਂਝ ਹੈ ਇਮਾਨਦਾਰੀ ਦੀ।
ਹਾਂ,
ਹੁਣ ਇੱਕ ਸਾਲ ਦੋ ਸਾਲ ਤਾਂ ਬੰਦਾ ਜ਼ਿੰਦਗੀ ਦੇ ਕੱਢ ਲਵੇ,
ਤੇ
ਤੁਹਾਡੀ ਤਾਂ ਸਾਂਝ ਹੀ 45 ਸਾਲ ਦੀ ਹੈ।
ਹਾਂਜੀ, ਉਹ ਤਾਂ ਹੀ ਨਿਭਦੀ ਹੈ ਜੀ, ਮਤਲਬ
ਪਰਿਵਾਰ।
ਹਾਂਜੀ, ਇਹਨੂੰ ਦਰਦ ਸੀ ਸਾਡਾ, ਸਾਨੂੰ ਇਹਦਾ ਸੀਗਾ।
ਅਤੇ ਬਾਗਾ ਸਿੰਘ ਜੀ, ਤੁਹਾਡਾ ਬਹੁਤ ਲੋਕਾਂ ਨੇ ਚਾਅ ਕੀਤਾ ਫੇਸਬੁੱਕ 'ਤੇ, ਇਹਨਾਂ ਨੇ ਜਿਹੜੀ ਵੀਡੀਓ ਪਾਈ ਉਹਨੂੰ ਹਜ਼ਾਰਾਂ ਹੀ ਲਾਈਕ, ਥੱਲੇ ਕਮੈਂਟ, ਲੋਕ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਕੋਈ ਫਤਿਹ ਦੀ ਸਾਂਝ ਪਾ ਰਿਹਾ, ਹਰ ਕਿਸਮ ਦੇ ਬੰਦੇ ਨੇ ਉਹਤੇ ਕਮੈਂਟ ਕਰਕੇ ਤੁਹਾਡਾ ਚਾਅ ਕੀਤਾ ਇੱਥੇ ਆਉਣ ਦਾ।
ਬਹੁਤ ਵੀ ਕਰਿਆ, ਕਈਆਂ ਨੇ ਬਹੁਤ ਵੀ ਕਿਹਾ ਵੀ
ਹਰ ਪ੍ਰਕਾਰ ਦੀ ਦੁਨੀਆ ਜੀ,
ਪਰ ਇਹਨਾਂ ਦਾ ਹੀ ਧੰਨਵਾਦ ਕਰਦੇ ਆ ਜਿਹਨਾਂ ਨੇ ਮੈਨੂੰ ਐਡੀ ਵੱਡੀ ਦਿਖਾਤਾ ਇੱਥੇ।
ਨਹੀਂ ਠੀਕ ਆ, ਬਾਕੀ ਘੁੰਮਣ ਘੁਮਾਉਣ ਨੂੰ ਹੁਣ ਅਗਲੇ ਦਿਨਾਂ 'ਚ ਦੇਖਿਓ ਇੱਥੇ ਮੈਲਬਨ ਦੇ ਨੇੜੇ ਤੇੜੇ ਕੀ ਰੰਗ ਭਾਗ ਲਾਏ ਹੋਏ ਕੁਦਰਤ ਨੇ ਦੀਨ ਦੁਨੀਆ ਨੇ। ਅਤੇ ਸਾਨੂੰ ਥੋੜ੍ਹਾ ਜਿਹਾ ਪੰਮੇ ਤੁਸੀਂ ਇਹ ਦੱਸੋ ਬਈ, ਜਿਹੜਾ ਇਹ ਵੀਜ਼ੇ ਵਾਲਾ ਪ੍ਰੋਸੈਸ ਸੀ ਬੱਬੇ ਹੁਣਾਂ ਨਾਲ ਮਿਲ ਕੇ ਤੁਸੀਂ ਕੀਤਾ, ਅਤੇ ਇਹਦੇ 'ਚ ਕੋਈ ਦਿੱਕਤ ਤਾਂ ਨਹੀਂ ਆਈ? ਕਿਉਂਕਿ ਵੀਜ਼ਾ ਤਾਂ ਚੰਗੇ ਭਲੇ ਦਾ ਬੰਦੇ ਦਾ ਨਹੀਂ ਲੱਗਦਾ।
ਇਹ ਤਾਂ ਕੁਦਰਤੀ ਗੱਲ ਆ ਜੀ, ਵੀ ਰੱਬ ਦਾ ਬਹੁਤ ਸ਼ੁਕਰ ਆ ਵੀ ਕੋਈ ਦਿੱਕਤ ਨਹੀਂ ਆਈ, ਹੈ ਨਾ। ਅਸੀਂ ਜਿਵੇਂ ਲੈਟਰ ਲਿਖਿਆ ਸੀ ਇਮੀਗ੍ਰੇਸ਼ਨ ਵਾਲਿਆਂ ਨੂੰ, ਉਹ ਵੀ ਐਂ ਲਿਖਿਆ ਸੀਗਾ ਵੀ ਇਹ ਬੰਦਾ ਵੀ ਸਾਡੇ ਬਜ਼ੁਰਗਾਂ ਨਾਲ ਕੰਮ ਕਰਦਾ ਰਿਹਾ ਅਤੇ ਵੀ ਇਸ ਕਰਕੇ ਅਸੀਂ ਇਹਨਾਂ ਨੂੰ ਸੱਦਣਾ, ਤਾਂ ਵੀ ਲੱਕੀਲੀ ਵੀ ਵੀਜ਼ਾ ਬੜੇ ਆਰਾਮ ਨਾਲ ਮਿਲ ਗਿਆ। ਪਰ ਅਸੀਂ ਊਂ ਵੀ ਤਿਆਰੀ ਕੀਤੀ ਹੋਈ ਸੀਗੀ ਵੀ ਜੇ ਇਨ ਕੇਸ ਉਹ ਬੌਂਡ ਮੰਗਦੇ ਆ ਤਾਂ ਅਸੀਂ ਉਹ ਵੀ ਪੈਸੇ ਤਿਆਰ ਪਏ ਸੀਗੇ ਸਾਡੇ।
ਸੋ ਜਾਣੀ ਮਿਥਿਆ ਹੋਇਆ ਸੀ ਵੀ ਲਵਾਉਣਾ ਹੀ ਲਵਾਉਣਾ।
ਹਾਂਜੀ ਹਾਂ।
ਅਤੇ ਅੰਮ੍ਰਿਤਪਾਲ ਜਾਂਦੀ ਵਾਰ ਦਾ ਕੀ ਸੁਨੇਹਾ ਹੋਊਗਾ, ਖਾਸ ਤੌਰ 'ਤੇ ਸੋਸ਼ਲ ਮੀਡੀਆ ਦੇ ਨਾਂ ਜਿੱਥੇ ਤੁਹਾਡੀ ਵੀਡੀਓ ਵਾਇਰਲ ਹੋਈ ਹੈ?
ਸੁਨੇਹਾ ਇਹੀ ਹੈ ਜੀ, ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਲੋਕਾਂ ਨੇ ਐਪਰੀਸ਼ੀਏਟ ਕੀਤਾ, ਧੰਨਵਾਦ ਕੀਤਾ ਇਹ ਚੀਜ਼ ਦਾ, ਬਹੁਤ ਦਿਲੋਂ ਮਿਹਰਬਾਨੀ ਉਹ ਲੋਕਾਂ ਨੂੰ। ਜੋ ਵੀ ਹੋਇਆ ਮੰਨ ਲਓ ਚਾਹੇ ਵਾਇਰਲ ਹੋਈ, ਉਸ ਚੀਜ਼ ਸੋਚ ਕੇ ਤਾਂ ਪਾਈ ਨਹੀਂ ਸੀਗੀ, ਉਹ ਤਾਂ ਸਿਰਫ ਇੱਕ ਪਾਤੀ ਆਪਾਂ ਦਿਲੋਂ।
ਹਾਂਜੀ ਹਾਂ, ਪਹੁੰਚ ਗਏ
ਪਹੁੰਚ ਗਏ ਵੀ ਕੋਈ ਇਹ ਵੀ ਮਤਲਬ ਇਹ ਨਹੀਂ ਸੀਗਾ ਵੀ ਆਪਾਂ ਕਿਤੇ ਇਹਨੂੰ ਹੋਰ ਭੇਜਤਾ, ਕਿਉਂਕਿ ਬੰਦੇ ਕਹਿੰਦੇ ਨੇ ਰਿਸ਼ਤੇਦਾਰੀ ਕਲਕੱਤੇ ਵੀ ਆ, ਕਿਤੇ ਹੋਰ ਵੀ ਬੰਬੇ ਵੀ ਆ, ਕਿਤੇ ਹੋਰ ਨਾ ਭੇਜਤਾ ਹੋਵੇ ਬੰਦੇ ਨੂੰ, ਵੀ ਬਸ ਉਹ ਚੀਜ਼ ਸੋਚੀ ਸੀਗੀ। ਪਰ ਉਹ ਚਲੋ ਵਾਇਰਲ ਹੋ ਗਈ ਵੀਡੀਓ, ਲੋਕਾਂ ਨੂੰ ਚੰਗੀ ਲੱਗੀ, ਬਹੁਤ ਧੰਨਵਾਦ ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ। ਹਾਂ, ਜਿਨ੍ਹਾਂ ਨੇ ਵਿੱਚੋਂ ਲਾ ਲਓ ਕੁਛ ਚੇਂਜਿਸ ਕਰਨ ਦੀ ਚਾਹੀ, ਉਹਨਾਂ ਦਾ ਵੀ ਥੈਂਕ ਯੂ ਜੀ। ਬਾਕੀ ਤੁਹਾਨੂੰ ਪਤਾ ਹੀ ਆ
ਕਿਸੇ ਨੇ ਜਿਹੀਆਂ ਨਜ਼ਰਾਂ ਹੋ ਜੇ ਨਜ਼ਾਰੇ।
ਹਾਂਜੀ,
ਬਸ ਇਹੀ ਆ, ਇਹੀ ਸੋਚਦੇ ਪਏ ਸੀ ਖਬਨੀ ਇਹਨੂੰ ਕੰਮ ਕਰਾਉਣ ਲਈ ਸੱਦਿਆ, ਕੰਮ ਕਰਾਉਣ ਨੂੰ ਜੇ ਸੱਦਣਾ ਹੁੰਦਾ ਤਾਂ ਇੱਥੇ ਵੀ ਬਥੇਰੇ ਬੰਦੇ ਆ।
ਜਿੰਨੀ ਵੀ ਹੈਲਪ ਆ, ਜਿੰਨੀ ਕੁ ਆਪਾਂ ਰੱਬ ਤੋਂ ਡਰ ਕੇ ਕਹਿੰਦੇ ਹਾਂ, ਅਸੀਂ ਕਰਨ ਵਾਲੇ ਕੌਣ ਆ, ਜਿੰਨਾ ਕੁ ਦਸਵਾਂ ਦਸਾਂ ਦਾ ਆਪਾਂ ਬੰਦਾ ਕਹਿੰਦਾ ਗੋਲਕ 'ਚ ਵੀ ਪਾਉਣਾ, ਉਨਾ ਕੁ ਅਸੀਂ ਕਰੀ ਜਾਂਦੇ ਸੀਗੇ ਵੀ। ਪਰ ਇਹਨੂੰ ਮੈਂ ਕਿਹਾ ਸੀਗਾ ਵੀ ਜੇ ਕੋਈ ਮਤਲਬ ਜਿੱਥੇ ਤੱਕ ਹੋਇਆ ਸਾਨੂੰ ਦੱਸੀ, ਪਰ ਇਹ ਉਹ ਬਿਨਾਂ ਕਹੇ ਤੋਂ ਮਤਲਬ ਉਹ ਚੀਜ਼ ਤੋਂ, ਇਹਨਾਂ ਦਾ ਇਹ ਇਕੱਲਾ ਨਹੀਂ, ਇਹਨਾਂ ਦਾ ਟੱਬਰ ਈਵਨ ਸਾਰਾ ਹੀ ਟੱਬਰ, ਇਹਨਾਂ ਦੇ ਭਾਣਜੇ ਵੀ ਆਉਂਦੇ ਆ, ਹੋਰ ਜਵਾਕ ਵੀ ਆ, ਚਾਚੇ ਤਾਇਆਂ ਦੀ ਵੀ ਆ, ਕਿਉਂਕਿ ਕਾਫੀ ਟੱਬਰ ਆ ਇਹਨਾਂ ਦਾ ਉੱਥੇ ਵੀ। ਉਹਨਾਂ ਨੂੰ ਵੀ ਪਤਾ ਵੀ ਆਪਾਂ ਕੋਈ ਇਹ ਚੀਜ਼ ਨਹੀਂ ਸੀਗੀ ਵੀ ਵੀ ਮਤਲਬ ਇੱਕ ਤਰ੍ਹਾਂ ਦਾ ਤੇ ਉਹ ਮੁਹੱਬਤ ਦੀ ਗੱਲ ਹੁੰਦੀ ਹੈ ਜੀ, ਇਹ
ਗੱਲ ਸਾਂਝਦੀ ਸੀ।
ਹਾਂਜੀ,
ਅਤੇ ਉਹ ਤੁਸੀਂ ਪੁਗਾਈ ਆ, ਅਤੇ ਉੱਧਰ ਬੱਗਾ ਸਿਉਣਾ ਨੇ ਵੀ ਕੋਈ ਕਸਰ ਨਹੀਂ ਛੱਡੀ
ਜੀ।
ਬਹੁਤ ਬਹੁਤ ਮਿਹਰਬਾਨੀ ਸਟੂਡੀਓ ਆਉਣ ਲਈ, ਧੰਨਵਾਦ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।
ਸਾਡੇ ਬਹੁਤ ਸਾਰੇ ਸੁਣਨ ਵਾਲੇ ਸ਼ਾਇਦ ਪੇਂਡੂ ਪਿਛੋਕੜ ਤੋਂ ਨਾ ਹੋਣ, ਅਤੇ ਉਹਨਾਂ ਲਈ ਸਾਂਝੀ ਜਾਂ ਸੀਰੀ ਸ਼ਬਦ ਸ਼ਾਇਦ ਨਵਾਂ ਹੋਵੇ। ਥੋੜ੍ਹਾ ਜਿਹਾ ਤੁਹਾਨੂੰ ਉਹਦੇ ਬਾਰੇ ਵੀ ਜਾਂਦੇ ਜਾਂਦੇ ਦੱਸ ਦਿੰਦੇ ਹਾਂ। ਪਰਮਜੀਤ ਕੌਰ ਸਰਹੰਦ ਹੁਣਾਂ ਦਾ ਇੱਕ ਆਰਟੀਕਲ ਆ ਸਾਂਝੀ ਅਤੇ ਸੀਰੀਆਂ ਨਾਲ ਸੰਬੰਧਿਤ। ਖੇਤੀ ਦੇ ਕੰਮ ਲਈ ਰੱਖੇ ਕਾਮੇ ਜਾਂ ਨੌਕਰ ਨੂੰ ਪੰਜਾਬ 'ਚ ਸਾਂਝੀ ਜਾਂ ਸੀਰੀ ਕਿਹਾ ਜਾਂਦਾ। ਹੱਡ ਭੰਨਵੀਂ ਮਿਹਨਤ ਕਰਨ ਵਾਲੇ ਇਹਨਾਂ ਲੋਕਾਂ ਦੀ ਪਰਿਵਾਰਾਂ ਨਾਲ ਸਾਂਝ ਹੁੰਦੀ ਸੀ। ਨਿਮਾਣੀ ਕਾਰਸੀ ਦਾ ਇੱਕ ਦਿਨ ਮਿਥਿਆ ਹੁੰਦਾ ਸੀ ਪਹਿਲਾਂ ਜਦੋਂ ਸਾਂਝੀ ਰੱਖਦੇ ਸੀ। ਉਸ ਦਿਨ ਸਾਲ ਭਰ ਦੇ ਕੰਮ ਲਈ ਮਿਹਨਤਾਨਾ ਤੈਅ ਕੀਤਾ ਜਾਂਦਾ ਸੀ ਅਤੇ ਫਿਰ ਪਹਿਲਾਂ ਤੋਂ ਕੰਮ ਕਰਦੇ ਸੀਰੀ ਨੂੰ ਦੁਬਾਰਾ ਰੱਖ ਕੇ ਨਵੇਂ ਸਿਰੇ ਤੋਂ ਜੱਟ ਹਿਸਾਬ ਕਿਤਾਬ ਕਰਿਆ ਕਰਦੇ ਸੀ। ਇਹਨੂੰ ਸਾਂਝ ਕਰਨਾ ਜਾਂ ਸੀਰ ਕਰਨਾ ਕਿਹਾ ਜਾਂਦਾ ਸੀ। ਪਰਮਜੀਤ ਕੌਰ ਹੁਣੀ ਲਿਖਦੇ ਆ, ਪੁਰਾਣੇ ਸਮਿਆਂ 'ਚ ਖੇਤੀ ਦਾ ਮਸ਼ੀਨੀਕਰਨ ਨਾ ਹੋਣ ਕਰਕੇ ਸਾਂਝੀ ਸੀਰੀ ਦਾ ਮਹੱਤਵ ਬੜਾ ਸੀ, ਕਿਉਂਕਿ ਹਰ ਕੰਮ ਹੱਥੀਂ ਹੋਇਆ ਕਰਦਾ ਸੀ, ਗੱਲ ਭਾਵੇਂ ਖੇਤੀਬਾੜੀ ਦੀ ਹੋਵੇ, ਪੱਠੇ ਦੱਥੇ ਦੀ ਹੋਵੇ, ਜਾਂ ਘਰ ਦੇ ਹੋਰ ਨਿੱਕੇ ਮੋਟੇ ਕੰਮਾਂ ਦੀ ਕਿਉਂ ਨਾ ਹੋਵੇ। ਖੇਤੀ ਦੇ ਕੰਮ ਲਈ ਰੱਖੇ ਇਹ ਨੌਕਰ ਭਾਵ ਸਾਂਝੀ ਜਾਂ ਸੀਰੀ ਕਿਸਾਨ ਤੋਂ ਪੈਸੇ ਨਹੀਂ ਬਲਕਿ ਜਿਣਸ ਜਾਂ ਅਨਾਜ ਦਾ ਬਣਦਾ ਹਿੱਸਾ ਲੈਂਦੇ ਸੀ ਜੋ ਉਹਨਾਂ ਨੂੰ ਫਸਲ ਆਉਣ ਸਾਰ ਦਿੱਤਾ ਜਾਂਦਾ ਸੀ। ਇਹ ਹਿੱਸਾ ਕਿਸਾਨ ਦੀ ਫਸਲ ਵਿੱਚੋਂ ਖੇਤੀ ਦਾ ਕੰਮ ਕਰਨ ਵਾਲੇ ਘਰ ਦੇ ਜੀਆਂ ਬਲਦਾਂ ਦੀਆਂ ਜੋਗਾਂ ਅਤੇ ਬੋਤਿਆਂ ਦੇ ਹਿਸਾਬ ਨਾਲ ਕੀਤਾ ਜਾਂਦਾ ਸੀ। ਉਦਾਹਰਣ ਦੇ ਤੌਰ 'ਤੇ ਜੇ ਕੰਮ ਕਰਨ ਵਾਲੇ ਘਰ ਦੇ 3 ਜੀਅ ਹੁੰਦੇ ਤਾਂ 2 ਜੋਗਾਂ ਜਾਣੀ 4 ਬਲਦ ਅਤੇ 1 ਬੋਤਾ ਹੁੰਦਾ ਤਾਂ ਕੁੱਲ ਹਿੱਸੇ 9 ਬਣਦੇ। ਬੋਤੇ ਦਾ ਹਿੱਸਾ ਦੁੱਗਣਾ ਹੁੰਦਾ, 3 ਬੰਦੇ ਦੇ ਅਤੇ 4 ਬਲਦ ਕੁੱਲ 7 ਹਿੱਸੇ ਬਣਦੇ, ਅਤੇ ਫਿਰ 2 ਹਿੱਸੇ ਬੋਤੇ ਦੇ ਪਾ ਕੇ 9 ਹਿੱਸੇ ਬਣਾ ਦਿੰਦੇ ਅਤੇ 10ਵਾਂ ਹਿੱਸਾ ਸੀਰੀ ਦਾ ਹੁੰਦਾ। ਹਿੱਸਾਪੱਤੀ ਇੱਕ ਤਰ੍ਹਾਂ ਦਾ ਸ਼ੋਸ਼ਣ ਵੀ ਹੋ ਨਿਬੜਦੀ ਸੀ। ਸਾਂਝੀ ਜਾਂ ਸੀਰੀ ਕਈ ਵਾਰ ਸਾਰੀ ਸਾਰੀ ਉਮਰ ਉਸੇ ਕੰਮ 'ਚ ਲੱਗੇ ਰਹਿੰਦੇ ਸੀ ਅਤੇ ਇਹ ਮਿਹਨਤੀ ਲੋਕ ਤਨਾਂ ਦੇ ਜਿਹੜੇ ਪਰ ਮਨਾਂ ਦੇ ਨਰਮ ਹੁੰਦੇ। ਮਜਬੂਰੀ ਜਾਂ ਗਰੀਬੀ ਵੈਸੇ ਹੀ ਕਈ ਵਾਰ ਬੰਦੇ ਦਾ ਮਨ ਨਰਮ ਕਰ ਦਿੰਦੀ ਹੈ। ਪਹਿਲੇ ਪਹਿਲ ਸਾਂਝੀ ਅਤੇ ਜੱਟ ਦੀ ਸਾਂਝ ਕਈ ਵਾਰ ਪੀੜ੍ਹੀਆਂ ਤੱਕ ਨਿਭੀ ਜਾਂਦੀ ਸੀ। ਸਾਂਝੀ ਪਰਿਵਾਰਾਂ ਦੀਆਂ ਮਾਵਾਂ ਭੈਣਾਂ ਪਤਨੀਆਂ ਵੀ ਜ਼ਮੀਂਦਾਰਾਂ ਦੇ ਖੇਤਾਂ ਜਾਂ ਘਰਾਂ 'ਚ ਕੰਮ ਕਰਦੀਆਂ ਸੀ ਅਤੇ ਉਹਨਾਂ ਨੂੰ ਵੱਖਰਾ ਮਿਹਨਤਾਨਾ ਦਿੱਤਾ ਜਾਂਦਾ ਸੀ। ਕੱਚੇ ਘਰਾਂ ਨੂੰ ਲਿੱਪਣਾ, ਪੋਚਣਾ, ਅਨਾਜ ਪੀਹਣ ਛੱਟਣ ਦਾ ਕੰਮ ਆਦਿ ਕੀਤਾ ਜਾਂਦਾ ਸੀ ਅਤੇ ਇਸ ਤਰ੍ਹਾਂ ਜੱਟ ਅਤੇ ਸੀਰੀਆਂ ਦੇ ਪਰਿਵਾਰਾਂ ਦੀ ਇੱਕ ਸਾਂਝ ਬਣ ਜਾਂਦੀ ਸੀ ਅਤੇ ਜ਼ਰੂਰੀ ਨਹੀਂ ਇਹ ਆਰਥਿਕ ਤੌਰ 'ਤੇ ਪਛੜੀ ਹੋਈ ਕਿਸੇ ਜਾਤ ਪਾਤ ਨਾਲ ਇਹਨਾਂ ਦਾ ਸੰਬੰਧ ਹੋਵੇ। ਕਈ ਵਾਰ ਸਾਂਝੀ ਸੀਰੀ ਬਰਾਬਰ ਦਾ ਭਾਈ ਵੀ ਰਲ ਜਾਂਦਾ ਸੀ ਜੋ ਆਰਥਿਕ ਤੌਰ 'ਤੇ ਤੰਗੀਆਂ ਤੁਰਸ਼ੀਆਂ 'ਚੋਂ ਗੁਜ਼ਰਿਆ ਹੋਵੇ। ਮਾਵਾਂ ਮਿਹਣੇ ਮਾਰਦੀਆਂ ਹੁੰਦੀਆਂ ਸੀ, ਪੁੱਤ ਪੜ੍ਹਲਾ ਜੇ ਪੜ੍ਹ ਹੁੰਦਾ ਨਹੀਂ ਸ਼ਰੀਕਾ ਨਾ ਕਿਤੇ ਤੈਨੂੰ ਸੀਰੀ ਨਾ ਰਲਣਾ ਪੈ ਜੇ। ਖੈਰ ਅੱਜ ਦੇ ਸਮੇਂ 'ਚ ਪੰਜਾਬ 'ਚ ਸਾਂਝੀ ਸੀਰੀ ਦੀ ਰਵਾਇਤ ਪਹਿਲਾਂ ਦੇ ਮੁਕਾਬਲਤਨ ਕਾਫ਼ੀ ਘਟੀ ਹੈ। ਹਰ ਕਿਸਾਨ ਹੁਣ ਸਾਲਾਨਾ ਤਨਖਾਹ 'ਤੇ ਨੌਕਰ ਰੱਖਦਾ ਅਤੇ ਕਈ ਵਾਰ ਉਹ ਨੌਕਰ ਜ਼ਿਆਦਾਤਰ ਪ੍ਰਵਾਸੀ ਮੂਲ ਦੇ ਹੁੰਦੇ ਆ, ਬਿਹਾਰ ਜਾਂ ਯੂਪੀ ਤੋਂ ਆਏ ਹੋਏ ਮਜ਼ਦੂਰ ਹੁੰਦੇ ਆ। ਪਰ ਇਹਨਾਂ ਲੋਕਾਂ 'ਤੇ ਵਿਸ਼ਵਾਸ ਕਰਨਾ ਅਤੇ ਪਰਿਵਾਰਕ ਤੌਰ 'ਤੇ ਸਾਂਝ ਰੱਖਣੀ ਸ਼ਾਇਦ ਜੱਟ ਜ਼ਮੀਂਦਾਰ ਪਰਿਵਾਰਾਂ ਨੂੰ ਔਖੀ ਲੱਗਦੀ ਹੋਵੇ ਕਿਉਂਕਿ ਉਹਨਾਂ ਦਾ ਪਿਛੋਕੜ ਦਾ ਪਤਾ ਨਹੀਂ ਹੁੰਦਾ। ਅਤੇ ਪੰਜਾਬ 'ਚ ਪਿੱਛੇ ਜੇ ਕਾਫ਼ੀ ਸਾਰੀਆਂ ਘਟਨਾਵਾਂ ਵੀ ਹੋਈਆਂ, ਲੁੱਟ ਖੋਹ, ਕਤਲੋ ਗਾਰਤ, ਇਸ ਕਰਕੇ ਡਰਿਆਂ ਡਰਿਆਂ ਹੀ ਪੰਜਾਬ 'ਚ ਨੌਕਰ ਰੱਖੇ ਜਾਂਦੇ ਆ। ਖੈਰ ਮੈਂ ਦੱਸ ਰਿਹਾ ਸੀ ਕਿ ਸਾਂਝੀ ਸੀਰੀ ਦਾ ਕੀ ਕੰਮ ਹੁੰਦਾ ਸੀ ਅਤੇ ਪੁਰਾਣੇ ਪੰਜਾਬ ਨਾਲ ਉਹਨਾਂ ਦੀ ਕਿਸ ਕਿਸਮ ਦੀ ਸਾਂਝ ਹੁੰਦੀ ਸੀ, ਇਹ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਇਹ ਪਰਮਜੀਤ ਕੌਰ ਸਰਹੰਦ ਹੋਣਾ ਦੇ ਇੱਕ ਲੇਖ ਦੇ ਹਵਾਲੇ ਨਾਲ ਸਾਂਝੀ ਕੀਤੀ ਗਈ ਆ। SBS ਪੰਜਾਬੀ ਲਈ ਮੈਂ ਪ੍ਰੀਤਿੰਦਰ ਸਿੰਘ ਅਰੇਵਾਲ।
sbs.com.au